ਅਸੀਂ ਲੋਕਾਂ ਨੂੰ ਸੱਚ ਦੀ ਸੰਗਤ ਤਾਂ ਦੇ ਸਕਦੇ ਹਾਂ ਜੇ ਅਸੀਂ ਪਹਿਲਾਂ ਆਪ ਸੱਚ ਦੀ ਸੰਗਤ ਬਾਰੇ ਸਮਝ ਜਾਈਏ। ਅਸੀਂ ਪਹਿਲਾਂ ਨਹੀਂ ਸਾਂਝ ਕੀਤੀ ਸੀ ਕਿ ਸ਼ਰਾਬੀਆਂ ਨਾਲ ਬੈਠ ਕੇ ਸ਼ਰਾਬ ਦੀ ਸੰਗਤ ਲੈ ਲਈ, ਜੁਆਰੀਆਂ ਨਾਲ ਜੁਆਰੀਆਂ ਦੀ ਲੈ ਲਈ, ਬੱਚੇ ਨੇ ਟੀਵੀ ਇੰਟਰਨੈਟ ਫਿਲਮਾਂ ਤੋਂ ਨੰਗੇਜ਼ ਦੇ ਕੱਪੜੇ ਅਤੇ ਡਾਂਸ ਦੀ ਲੈ ਲਈ, ਕੁੜੀਆਂ ਨੇ ਘਰੋਂ ਨੱਸ ਕੇ ਜਾ ਕੇ ਸੋ ਕਾਲਡ ਲਵ ਮੈਰਿਜ ਜਾਂ ਇੰਟਰਕਾਸਟ ਮੈਰਿਜ ਦੇ ਸੁਪਨੇ ਵੀ ਬਣਾ ਲਏ, ਫਿਲਮਾਂ ਤੋਂ ਇਹ ਵੀ ਆਈਡੀਆ ਲੈ ਲਿਆ ਕਿ ਵੀ ਮਾਂ ਪਿਓ ਨੂੰ ਪਾਗਲ ਕਿਵੇਂ ਬਣਾਈ ਤੇ। ਇਸ ਤਰੀਕੇ ਦਾ ਸਾਰਾ ਸੰਗਤ ਦਾ ਅਸਰ ਅਸੀਂ ਕਿੱਥੋਂ ਨਾ ਕਿੱਥੋਂ ਲੈਂਦੇ ਹਾਂ, ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿਹੜੇ ਲੋਕ ਇਸ ਸੱਚ ਦੇ ਸੰਗਤ ਵਿੱਚ ਜਾਂਦੇ ਹੀ ਨਹੀਂ ਨੇ, ਧਰਮ ਸਥਾਨਾਂ 'ਤੇ ਨਹੀਂ ਜਾਂਦੇ ਨੇ, ਪਾਠ ਨਹੀਂ ਕਰਦੇ ਨੇ, ਉਹਨਾਂ ਤੋਂ ਇਲਾਵਾ ਹੁਣ ਆ ਜਾ ਕੇ ਗੱਲ ਇੱਥੇ ਪਹੁੰਚ ਗਈ ਕਿ ਜਿਹੜੇ ਧਰਮ ਸਥਾਨਾਂ 'ਤੇ ਜਾਂਦੇ ਨੇ ਉਹ ਵੀ ਉੱਥੋਂ ਸੱਚ ਦੀ ਸੰਗਤ ਨਹੀਂ ਲੈਂਦੇ ਨੇ। ਕਿਉਂ? ਕਬੀਰ ਸਾਹਿਬ ਦੇ ਸ਼ਲੋਕ ਨੂੰ ਅਸੀਂ ਸਮਝਿਆ ਸੀ, ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਉਹ ਟਾਕ ਪਲਾਸ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਸੋ ਸੀਨ ਕਬੀਰ ਸਾਹਿਬ ਦਿਖਾ ਰਹੇ ਨੇ ਚੰਦਨ ਦਾ ਪੇੜ ਹੈ ਔਰ ਇਹਦੇ ਆਸ ਪਾਸ ਬੇੜੇ ਉਹ ਟਾਕ ਪਲਾਸ, ਛੋਟੇ ਮੋਟੇ ਹੋਰ ਸਾਦੇ ਜਿਹੇ ਬਿਰਛ ਬੂਟੇ ਨੇ, ਬੁਸ਼ਿਸ ਨੇ, ਹੋਰ ਪੌਦੇ ਨੇ, ਇਹ ਸਾਰੇ ਚੰਦਨ ਦੀ ਹਵਾ ਦੇ ਨਾਲ ਜਿਹੜੀ ਖੁਸ਼ਬੂ ਫੈਲਦੀ ਹੈ ਉਹ ਖੁਸ਼ਬੂ ਲੈ ਲੈਂਦੇ ਹਨ। ਬਟ ਕੋਈ ਵੀ ਚੰਦਨ ਹੋਏ ਨੇ ਬਸੇ ਜੋ ਚੰਦਨ ਪਾਸ ਮੁਤਾਬਕ ਹੈ ਖੁਸ਼ਬੂ ਲੈ ਲੈਂਦੇ ਨੇ, ਪਰ ਇਸੀ ਚੰਦਨ ਦੇ ਨੇੜੇ ਇੱਥੇ ਬਾਂਸ ਲੱਗੇ ਹੁੰਦੇ ਨੇ ਤੇ ਬਾਂਸ ਚੰਦਨ ਦੇ ਨੇੜੇ ਰਹਿ ਕੇ ਵੀ ਖੁਸ਼ਬੂ ਨਹੀਂ ਲੈਂਦੇ ਨੇ। ਕਬੀਰ ਬਾਂਸ ਵਡਾਈ ਬੂਡਿਆ ਇਉਂ ਮਤ ਡੂਬੋ ਕੋਏ, ਕੈਸੇ ਮਤ ਡੂਬੋ ਕੋਏ, ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਚੰਦਨ ਦੇ ਨੇੜੇ ਰਹਿੰਦਾ ਫਿਰ ਵੀ ਬਾਂਸ ਸੁਗੰਧੀ ਨਹੀਂ ਲੈਂਦਾ ਕਿਉਂਕਿ ਉਹ ਆਪਣੇ ਹੰਕਾਰ ਵਿੱਚ ਖੜਿਆ ਰਹਿੰਦਾ ਹੈ। ਸੋਹਿਲਾ ਸੈਮੀਨਾਰ ਅਸੀਂ ਕੀਤਾ, ਸੋਹਿਲਾ ਦੇ 6 CD ਦਾ ਸੈੱਟ ਬਾਹਰ ਹੈ, ਪੂਰਾ ਸੋਹਿਲਾ ਦੇ ਅਰਥ ਕਰਨ ਤੋਂ ਬਾਅਦ ਮੈਨੂੰ ਇੰਝ ਲੱਗਦਾ ਹੈ, ਉਹਦੇ ਵਿੱਚ ਸ਼ਬਦ ਇੱਕ ਆਇਆ, ਕਾਮ ਕ੍ਰੋਧ ਨਗਰ ਵੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੀ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ। ਉਸ ਵਿਚਾਰ ਤੋਂ ਬਾਅਦ ਮੈਨੂੰ ਇਹ ਸਮਝ ਆਈ ਜੋ ਮਨੁੱਖ ਸੱਚ ਲੈਣਾ ਚਾਹੁੰਦਾ ਹੈ ਉਹ ਨਮਰਤਾ ਨਾਲ ਸਰੈਂਡਰ ਕਰਕੇ ਅੰਜਲੀ ਕਰਕੇ ਚੁੱਕ ਕੇ ਲੈ ਲੈਂਦਾ ਹੈ, ਪਰ ਜਿਹਨੇ ਨਹੀਂ ਲੈਣਾ ਉਹਨੇ ਬਾਂਸ ਵਾਂਗੂ ਅੱਜ ਖੜੇ ਰਹਿਣਾ ਔਰ ਨਹੀਂ ਲੈਣਾ। ਕੋਈ ਕਿਸੇ ਨੂੰ ਜ਼ਬਰਦਸਤੀ ਨਹੀਂ ਪੜਾ ਸਕਦਾ ਹੈ, ਜ਼ਬਰਦਸਤੀ ਪੜਾਉਣ ਵਾਲੀ ਗੱਲ ਹੋਵੇ ਤਾਂ ਚੰਦਨ ਨੇ ਬਾਂਸ ਨੂੰ ਸੁਗੰਧੀ ਦੇ ਹੀ ਦੇਣੀ ਸੀ। ਇਹਦਾ ਮਤਲਬ ਲੈਣ ਵਾਲੇ 'ਤੇ ਡਿਪੈਂਡ ਹੁੰਦਾ ਹੈ ਕਿ ਉਹ ਚਾਹੁੰਦਾ ਹੈ ਕਿ ਨਹੀਂ। ਸਾਰਿਆਂ ਨੂੰ ਜ਼ਬਰਦਸਤੀ ਨਹੀਂ ਦੇ ਸਕਦੇ ਹਾਂ, ਇੰਝ ਜ਼ਰੂਰ ਕਰ ਸਕਦੇ ਹਾਂ, ਸਿਰਫ ਉਹਦੀ ਇੱਛਾ ਜਗਾ ਸਕਦੇ ਹਾਂ, ਲੈਣਾ ਤਾਂ ਸਾਨੂੰ ਪਏਗਾ। ਅਸੀਂ ਇੱਥੇ ਤੱਕ ਪਹੁੰਚ ਗਏ ਸਾਂ ਕਿ ਬਾਂਸ ਨੇੜੇ ਰਹਿ ਕੇ ਵੀ ਨਹੀਂ ਲੈਂਦਾ ਸੁਗੰਧੀ। ਅਤੇ ਇੱਕ ਜਗ੍ਹਾ ਮੈਂ ਸ਼ਬਦ ਪੜ੍ਹ ਰਿਹਾ ਸੀ, ਪਾਰਸ ਭੇਟ ਕੰਚਨ ਤਾਤ ਹੋਈ ਸਤਸੰਗਤ ਕੀ ਵਡਿਆਈ। ਜਿਹੜਾ ਪਾਰਸ ਹੈ, ਪਾਰਸ ਕੋਈ ਧਰਤੀ 'ਤੇ ਚੀਜ਼ ਨਹੀਂ ਹੈ, ਸਾਇੰਟਿਸਟ ਵੀ ਲੱਭ ਕੇ ਥੱਕ ਗਏ ਨੇ, ਰਾਜੇ ਮਹਾਰਾਜੇ ਵੀ ਲੱਭ ਕੇ ਥੱਕ ਗਏ ਨੇ, ਪਾਰਸ ਕੋਈ ਚੀਜ਼ ਨਹੀਂ ਹੈ। ਪਾਰਸ ਧਾਰਮਿਕ ਦੁਨੀਆ ਵਿੱਚ ਇੱਕ ਪ੍ਰਤੀਕ ਵਰਤਿਆ ਜਾਂਦਾ ਇੱਕ ਚੀਜ਼ ਬਾਰੇ ਕਿ ਪਾਰਸ ਨੂੰ ਲੋਹੇ ਨਾਲ ਟੱਚ ਕਰੋ ਲੋਹਾ ਸੋਨਾ ਹੋ ਜਾਂਦਾ, ਪਰ ਹੈ ਕੋਈ ਨਹੀਂ, ਕਿੱਥੇ ਨਹੀਂ ਹੈ। ਧਾਰਮਿਕ ਦੁਨੀਆ ਵਿੱਚ ਇਹ ਕਹਿੰਦੇ ਨੇ ਕਿ ਪਾਰਸ ਦੇ ਨੇੜੇ ਜੇ ਲੋਹਾ ਰਹੇ ਤਾਂ ਕੰਚਨ ਹੋ ਜਾਂਦਾ ਹੈ, ਇਹ ਸਤਸੰਗਤ ਦੀ ਵਡਿਆਈ ਹੈ। ਪਰ ਜੇ ਪਾਰਸ ਦੇ ਕੋਲ ਚੰਦਨ ਦੀ ਨਿਆਈ, ਚੰਦਨ ਦੇ ਕੋਲ ਜਿਵੇਂ ਬਾਂਸ ਜੇ ਕੋਈ ਲੋਹਾ ਪਿਆ ਰਵੇ, ਸਾਰੀ ਉਮਰ ਪਿਆ ਰਵੇ, ਉਹ ਸੋਨਾ ਨਹੀਂ ਬਣ ਸਕਦਾ, ਬਸ਼ਰਤੇ ਕਿ ਲੋਹਾ ਚਾਹੁੰਦਾ ਹੋਵੇ ਕਿ ਮੈਂ ਬਣਨਾ। ਸੋ ਇਸ ਨੂੰ ਧਾਰਮਿਕ ਦੁਨੀਆ ਵਿੱਚ ਲੈ ਕੇ ਆਉਣਾ ਕਿ ਹੁਣ ਅਸੀਂ ਸੋਚਣਾ ਹੈ ਕਿ ਸਤਿਗੁਰ ਜੀ ਦੀ ਬਾਣੀ ਕਿਤਨੀ ਗ੍ਰੇਟ ਹੈ, ਉਹ ਸਾਨੂੰ ਕਹਿ ਰਹੀ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ, ਔਰ ਅਸੀਂ ਜੇ ਨਹੀਂ ਬਣਨਾ ਚਾਹੁੰਦੇ ਹਾਂ ਤੇ ਸਤਿਗੁਰ ਦੀ ਬਾਣੀ ਜਿਤਨੀ ਮਰਜ਼ੀ ਪਈ ਗ੍ਰੇਟ ਹੋਵੇ ਉਹ ਗ੍ਰੇਟ 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 ਉੱਚੀ ਇੱਥੇ ਪਈ ਰਹਿ ਜਾਏਗੀ, ਉੱਚੀ ਉੱਚੀ ਸ਼ੈਲਫ ਤੇ ਰੱਖੀ ਰਹਿ ਜਾਏਗੀ, ਸੋਹਣੇ ਰੁਮਾਲਿਆਂ ਵਿੱਚ ਪਈ ਰਹਿ ਜਾਏਗੀ, ਪਰ ਜੇ ਅਸੀਂ ਚੇਂਜ ਨਹੀਂ ਹੋਣਾ ਚਾਹੁੰਦੇ ਹਾਂ ਤਾਂ चंदन के निकट बसे बांस सुगंध ना होए। सो उन्हें निशानी संगत दी निकली सी कि चंगी संगत दे विच मनुख दा जीवन चंगा बन जाता है, मंदी विच मंदा बन जाता है, और मंदे बनन दा है कि उहदा जीवन दा किरदार डिगदा जाता है। कबीर चंदन का बिरवा भला बेड़े ओ टाक पलास अते बांस बढ़ाई बुढ़िया इउं मत डूबो कोए, चंदन कै निकटे बसे बांस सुगंध ना होए। इसनों अजकल दे बच्चों नाल जरा जा टुका के देखते हैं। धर्म ज्ञान चंदन कोलो नहीं लैंदे अजकल दे बच्चे, पर बच्चों विच असीं सारे आने हाँ। कई अस्सी अस्सी नब्बे नब्बे साल के हो जाते हैं, सीधे मार्ग से टुरन नूं तैयार नहीं होंदे ने। खास तौर पर मैं बीबिया बारे तो ये सुनता आया, तकदा आया, इस करके शेयर कर रहा। मनु कई इस्त्रियां ये कहंदियां होंदियां सन कि तुसी अपने लैक्चर फैशन के अगेंस्ट ना बोलिया करो, जिहड़े नौजवान बच्चे होंदे ने, जिहड़ी नवीं कुड़ी व्याही आंदी है उसनों शौक हुंदा है मैं शिंगार करा, इस करके तुसी शिंगार के अगेंस्ट ना बोलिया करो। तो मैं उन्होंने कहा मैं कभी बोलिया नहीं हाँ, पर मैं जिहड़ियां चीज़ां डिस्कस करदा उन्हां विच असीं कहंदे आ जय प्रसाद आप भूखन पैरी जै जिसको सिमरत क्यों आलस की जै, असीं तो यह डिस्कस करते हाँ, तुहानूं इंज लग गया। पर उन्हां दा जीवन मैं देखना 75-80 साल दियां हो जांदियां ने, केस रंगने छड्डदियां नहीं हन, फैशन दे सारे चोचले और पाखंडो जरूर करदियां ने, तो उन्हां दा ही नहीं उन्हें चाह मुक्या। जे 100 वरिया भी जीवना पीतन हो सीखे उन्हें समझ नहीं आया, तो इहदा मतलब ये अखी वेखना रजियां वो रंग तमाशे दे तो जागना ही पैना है, जिस मर्जी ये जी जाग पिए, बल्कि एज सून एज पॉसिबल, न बिलंग तरमंग बिलंग पापंग, सच वास्ते देरी करनी नहीं चाहिए। खैर बच्चे माँ प्यो कोलों धर्म ज्ञान चंदन नहीं लेंदे हन, माता पिता की सियाणप विजडम चंदन कोलों नहीं लेंदे हन। कई बच्चे माता पिता कोल रहिंदे हन और उन्हां दे माता पिता चंगे जीवन वाले हन, शराब नहीं पीते हैं, सवेरे उठते हैं, बाणी पढ़ते हैं, धार्मिक स्थान पर जाके सेवा करते हैं, पर बच्चे इस सारी गल नूं बैकवर्डनैस समझते हैं। सो माँ प्यो को रह के चंदन की खुशबू नहीं लेंदे ने, उन्होंने माँ प्यो शराफत रखते ने, रिश्वत नहीं लेंदे ने, बच्चे सोचते ने बैकवर्ड ने, उन्होंने माँ प्यो झूठ नहीं बोलते ने, पाखंड नहीं करते ने, बच्चे सोचते ने बैकवर्ड ने, पर माँ प्यो दे नाल 1% भी मन अंदर जेड़ा बच्चा नफरत रख लैंदा है वो ऑटोमैटिकली बांस बन जाता है। माँ प्यो दे बारे मन अंदर जरा जिहा भी वैर, नफरत, खुंदक, रिवेंज, बदला लैण की भावना, ना मेरी सहेली का फोन आया सी तुसी दस्या क्यों नहीं, हुण दस्या क्यों नहीं दे चक्कर इस की होएगा, मैं रोटी नहीं खाऊंगी, मैं तुम्हारा कहना नहीं मानूंगी, तुम जो कहोगे मैं नहीं मानूंगी। उन्हें जेडे माँ प्यो दे नाल बदला लैण की भावना का एक निक्का जिहा कीटाणु वायरस अंदर चला जाए ना, वो बच्चा माँ प्यो तो चंदन की खुशबू वाले चंगे गुण नहीं लै सकता है। ये अजकल दे बच्चों विच ज्यादा आ गया है। असीं अपने माँ प्यो दे नाल गुस्से नाल बोलना तो दूर रहा, असीं उन्हां दे नाल अपनी बॉडी लैंग्वेज इस तरीके नाल कंड करके भी नहीं बैठते स, असीं उठते सां ते अपने माता पिता नूं सत्कार नाल मत्था टेकदे सी, उन्हां नूं खिड़े मत्थे मिलदे सी, उह सानूं कहिंदे सी गुरुद्वारे जाणा है, सवेरे उठो, पाठ करना है, नाश्ता बाद विच मिलेगा। अज दा बच्चा रुस्सिया होया राती सौंदा है ते सवेरे उठण सार अक्खां मलदा मलदा सीधा टीवी अग्गे बहिंदा है ते B4 व्यू देखदा होया बॉलीवुड की प्रेजेंट न्यूज़ देखदा है, पर माँ प्यो गल कर फिर मत्था उहदा कुट जांदा है, दोस्त दा फोन आ जाए फिर मत्था खिड़ जांदा है, इंटरनेट ते चैट होए मत्था खिड़ जांदा है, माँ प्यो फोन करन या गल करन ते फिर बच्चा औखा हो जांदा है। जिहड़े बच्चियां दी करन लग पैंदे ने उह माँ प्यो कोलों चंदन की खुशबू उहनां दे गुण लैण तो असमर्थ रह जांदे ने, क्योंकि उहनां दा किरदार बैंबू बांस वर्गा बन जांदा है। सो निक्की जी नफरत माँ प्यो दे नाल निक्का जिहा बदला लैण की भावना उन्होंने बांस बना देंदी है, पर बच्चे ही नहीं असी भी बांस बन जाते हाँ जदों असी गुरुद्वारे मंदिर मस्जिद जाते तो रहते हाँ, पर सच उतों जदों लेंदे नहीं हाँ असी बांस बन जाते हाँ। ਅਸੀਂ ਉੱਥੇ ਜਾ ਕੇ ਨੁਕਸ ਕੱਟਦੇ ਰਹਿੰਦੇ ਹਾਂ ਧਾਰਮਿਕ ਸਥਾਨਾਂ ਤੇ। ਅਸੀਂ ਕਹਿੰਦੇ ਆ ਪੋਲਿਟਿਕਸ ਦੇ ਅੱਡੇ ਬਣ ਗਏ ਨੇ, ਤੇ ਭਾਈ ਪੰਡਿਤ ਮਾਇਆ ਕੁਮਾਰੇ ਨੇ ਅੱਜ ਪ੍ਰਸ਼ਾਦ ਠੀਕ ਨਹੀਂ ਸੀ ਬਣਿਆ, ਅੱਜ ਰਾਗੀ ਗਲਤ ਆ ਗਏ ਨੇ, ਅੱਜ ਕਥਾਕਾਰ ਨੇ ਉਹ ਕਿਉਂ ਬੋਲ ਦਿੱਤਾ, ਅੱਜ ਲਾਊਡ ਸਪੀਕਰ ਨੀਵਾਂ ਕਿਉਂ ਸੀ, ਅੱਜ ਦਰੀਆਂ ਠੀਕ ਨਹੀਂ ਸਾਫ ਕੀਤੀਆਂ, ਅੱਜ ਇਹ ਹੈ ਅੱਜ ਉਹ ਹੈ, ਪ੍ਰਬੰਧਕ ਬਦਲ ਗਏ ਨੇ, ਕਮੇਟੀ ਇਹ ਹੈ, ਸਾਰੀ ਦੁਨੀਆ ਭਰ ਦੇ ਅਸੀਂ ਉੱਥੇ ਔਗੁਣ ਕੱਢਦੇ ਰਹਿੰਦੇ ਹਾਂ ਔਰ ਸੱਚ ਲੈਂਦੇ ਨਹੀਂ ਹਾਂ, ਬਾਂਸ ਬਣ ਜਾਂਦੇ ਹਾਂ। ਪਰ ਜਦੋਂ ਅਸੀਂ ਉੱਥੇ ਜਾ ਕੇ ਲੋਕਾਂ ਦੇ ਔਗੁਣ ਕੱਢਦੇ ਹਾਂ, ਕੌਣ ਕਦੋਂ ਆਇਆ ਤੇ ਕੌਣ ਨਹੀਂ ਆਇਆ, ਇਹ ਸਾਕਤ ਹੈ ਤੇ ਆਸਤਕ ਹੈ ਨਾਸਤਕ ਹੈ, ਤੇ ਅਸੀਂ ਉਸ ਸੱਚ ਦੀ ਸੰਗਤ 'ਚ ਬਾਂਸ ਬਣ ਕੇ ਬੈਠੇ ਰਹਿੰਦੇ ਹਾਂ, ਚੰਦਨ ਦੀ ਖੁਸ਼ਬੂ ਨਹੀਂ ਲੈਂਦੇ ਹਾਂ। ਜਿਹੜੇ ਬੱਚੇ ਨੇ ਮਿੱਤਰਾਂ ਦੀ ਸਲਾਹ ਨੂੰ ਅਹਿਮੀਅਤ ਦਿੰਦੇ ਹਨ, ਆਪਣੇ ਫਰੈਂਡਸ ਦੀ ਸਲਾਹ ਜਿਹੜੀ ਦਿੱਤੀ ਜਾਏਗੀ, ਦੇਖਣਾ ਤੁਸੀਂ ਨੋਟ ਕਰਨਾ ਕਿ ਬੱਚਾ ਤੁਹਾਡੀ ਗੱਲ ਨੂੰ ਕੋਈ ਅਹਿਮੀਅਤ ਨਹੀਂ ਦੇਗਾ, ਪਰ ਦੋਸਤ ਮਿੱਤਰ ਯਾਰ ਕੁਛ ਵੀ ਕਹਿਣ ਉਸ ਗੱਲ ਨੂੰ ਤਰਜੀਹ ਦੇਗਾ, ਉਸ ਗੱਲ ਨੂੰ ਜ਼ਿਆਦਾ ਵਜਨ ਦੇਗਾ। ਪਰ ਇੱਕ ਵਾਰੀ ਮੈਂ ਕਾਲਜ ਵਿੱਚ ਵੀ ਸੈਮੀਨਾਰ ਵਿੱਚ ਗੱਲ ਬਣਾਈ ਸੀ ਕਿ ਜਿਹੜੇ 5-6-7 ਸਾਲ ਤੱਕ ਅਸੀਂ ਹੁੰਦੇ ਹਾਂ, ਸਾਡੇ ਆਸ-ਪਾਸ ਜਿਹੜੇ ਬੱਚੇ ਮੁਹੱਲੇ ਵਾਲੇ ਨੇ ਜਾਂ ਸਾਡੇ ਰਿਸ਼ਤੇਦਾਰਾਂ ਦੇ ਬੱਚੇ ਨੇ, ਅਸੀਂ ਉਹਨਾਂ ਵਾਂਗੂ ਕੱਪੜੇ ਪਾਉਂਦੇ ਹਾਂ ਵੈਸਾ, ਬੈਟ ਬਾਲ ਲਿਆਉਂਦੇ ਹਾਂ, ਸਾਰਾ ਕੁਝ ਉਸ ਤਰ੍ਹਾਂ ਕਰਦੇ ਹਾਂ, ਬਰਥਡੇ ਉਹਨਾਂ ਵਾਂਗੂ ਮਨਾਉਂਦੇ ਹਾਂ, ਉਸ ਤਰ੍ਹਾਂ ਟੋਪੀ ਉਸਨੇ ਪਹਿਨੀ ਥੀ ਮੈਂਨੇ ਵੀ ਪਹਿਨੀ ਹੈ, ਉਸਨੇ ਕੇਕ ਕੱਟਾ ਤਾਂ ਮੈਂਨੇ ਕੱਟਣਾ, ਮੰਮੀ ਐਸੇ ਕਰੋ, ਤਾਂ ਸਾਡਾ ਧਿਆਨ ਦੂਜਿਆਂ ਵਾਲੇ ਪੈਸੇ ਪੈਣਾ ਸ਼ੁਰੂ ਹੋ ਜਾਂਦਾ, ਮਾਂ ਪਿਓ ਨੂੰ ਡਿਸਐਗਰੀ ਕਰਨ ਵੱਲ ਹੋ ਜਾਂਦਾ ਵੀ ਤੁਹਾਡੀ ਬਾਤ ਗਲਤ ਹੈ। ਬਸ ਇਹ ਕਰਦੇ ਕਰਦੇ 7 ਤੋਂ 14 ਸਾਲ ਤੱਕ ਦੀ ਉਮਰ ਆਉਂਦੀ ਹੈ ਜਾਂ 12 ਸਾਲ ਤੱਕ ਦੀ, ਜਿਹਦੇ ਵਿੱਚ ਮਾਂ ਪਿਓ ਜੋ ਕਹਿਣ ਉਹ ਪ੍ਰਵਾਨ ਨਹੀਂ ਹੈ, ਪਰ ਦੋਸਤ ਮਿੱਤਰ ਯਾਰ ਬਾਹਰ ਜਿਹੜੇ ਕੱਪੜੇ ਪਾਉਂਦੇ ਨੇ, ਜੋ ਫਿਲਮਾਂ ਦੇਖਦੇ ਨੇ, ਜੋ ਗੇਮਾਂ ਖੇਡਦੇ ਨੇ, ਉਹ ਪਸੰਦ ਹੈ। ਸੋ ਸੰਗਤ ਕਬੂਲਦੇ ਜਾ ਰਹੇ ਨੇ, ਮਾਂ ਪਿਓ ਦੀ ਕਬੂਲਨੀ ਨਹੀਂ ਹੈ, ਔਰ ਦੋਸਤਾਂ ਮਿੱਤਰਾਂ ਯਾਰਾਂ ਦੀ ਬਾਹਰੋਂ ਲੈਂਦੇ ਜਾਣਾ ਹੈ, ਤੇ ਆਸਤਾ ਆਸਤਾ ਜਦੋਂ ਸਕੂਲ ਵਿੱਚ ਜਾ ਕੇ ਬੱਚੇ ਪੁੱਛਣਗੇ, ਹੈ ਤੂਨੇ ਵੋ ਫਿਲਮ ਹੀ ਨਹੀਂ ਦੇਖੀ, ਪਾਗਲ ਹੈ, ਤੇਰੇ ਘਰ ਮੇਂ ਡੀਵੀਡੀ ਹੀ ਨਹੀਂ ਹੈ, ਤੇਰੇ ਪਾਪਾ ਇਤਨੇ ਕੰਜੂਸ ਹੈ, ਤੁਹਾਡੇ ਪਾਸ ਇੱਕ ਕਾਰ ਹੀ ਨਹੀਂ ਹੈ, ਹੁਣ ਉਹਦੇ ਪਿੱਛੇ ਆ ਕੇ ਮਾਂ ਪਿਓ ਨਾਲ ਲੜੇਗਾ ਵੀ ਬੱਚਾ, ਲੇਕਿਨ ਦੋਸਤਾਂ ਮਿੱਤਰਾਂ ਦੀ ਅਹਿਮੀਅਤ ਜ਼ਿਆਦਾ ਕਰੇਗਾ। ਇਸ ਤਰ੍ਹਾਂ ਕਰਦਿਆਂ ਕਰਦਿਆਂ ਸਕੂਲ ਕਾਲਜ ਚਲਾ ਜਾਏਗਾ ਤਾਂ ਦੋਸਤ ਮਿੱਤਰ ਉਹਨੂੰ ਜ਼ਿਆਦਾ ਇੰਪੋਰਟੈਂਟ ਨੇ, ਮਾਂ ਪਿਓ ਬਿਲਕੁਲ ਬੈਕਵਰਡ ਨੇ, ਦੋਸਤ ਮਿੱਤਰ ਨੂੰ ਸਤਿਕਾਰ ਕਰਨਗੇ, ਉਹਦੇ ਮਾਂ ਪਿਓ ਨੂੰ ਜੇ ਕਿਧਰੇ ਮਿਲ ਜਾਣ ਤੇ ਉਹਨਾਂ ਦਾ ਸਤਿਕਾਰ ਕਰਨਗੇ, ਪਰ ਆਪਣੇ ਮਾਂ ਪਿਓ ਦਾ ਸਤਿਕਾਰ ਨਹੀਂ ਕਰਨਗੇ। ਸੋ ਹਰ ਗੱਲੋਂ ਉਹਨਾਂ ਦੇ ਦੋਸਤ ਮਿੱਤਰ ਯਾਰ ਦੀ ਇਨਸਲਟ ਮਾਫਕ ਬਿਲਕੁਲ ਨਹੀਂ ਹੈ, ਪਰ ਉਹਨਾਂ ਦੇ ਸਾਹਮਣੇ ਮਾਂ ਪਿਓ ਦੀ ਭਾਵੇਂ ਇਨਸਲਟ ਕਰਨਾ ਪਵੇ, ਉਹਨਾਂ ਦੇ ਸਾਹਮਣੇ ਮਾਂ ਪਿਓ ਨੂੰ ਠੁਕਰਾ ਕੇ ਭਾਵੇਂ ਉਹਨਾਂ ਦੇ ਨਾਲ ਫਿਲਮ ਜਾਣਾ ਪਵੇ, ਰਾਤੀ ਡਾਂਸ ਜਾਣਾ ਪਵੇ, ਜਿੱਥੇ ਮਰਜ਼ੀ ਜਾਣਾ ਪਵੇ, ਮਾਂ ਪਿਓ ਦੀ ਇਨਸਲਟ ਮਾਫਕ ਹੈ, ਪਰ ਦੋਸਤਾਂ ਮਿੱਤਰਾਂ ਦੀ ਬਿਲਕੁਲ ਨਹੀਂ ਮਾਫਕ ਹੈ। ਕਰਦੇ ਕਰਦੇ ਬੱਚੇ ਦੀ ਸੰਗਤ ਸਾਰੀ ਉਹਨਾਂ ਦੇ ਮੁਤਾਬਕ ਹੋ ਜਾਂਦੀ ਹੈ, ਪਰ ਇਹੀ ਬੱਚਾ ਜਦੋਂ ਵੱਡਾ 21-22-23 ਸਾਲ ਦਾ ਹੋ ਗਿਆ, ਗਲਤ ਹੱਥਾਂ ਵਿੱਚ ਪੈ ਗਿਆ, ਕਿੱਥੇ ਰੇਪ ਹੋ ਗਿਆ ਜਾਂ ਕਿੱਥੇ ਗਲਤ ਸ਼ਾਦੀ ਜੁੜ ਗਈ, ਤਾਂ ਉਸ ਵੇਲੇ ਇਹੀ ਉਹ ਮਾਂ ਪਿਓ ਕੰਮ ਆਉਂਦੇ ਨੇ, ਜਿਹੜੇ ਉਸਨੂੰ ਛਾਤੀ ਨਾਲ ਲਾਉਂਦੇ ਨੇ, ਪਿਆਰ ਕਰਦੇ ਨੇ, ਉਸਦਾ ਐਬੋਰਸ਼ਨ ਹੋ ਗਿਆ, ਉਹਦੀ ਬਲੀਡਿੰਗ ਹੋ ਰਹੀ ਹੈ, ਉਹਦੀ ਸਾਰੀ ਬਾਡੀ ਖਰਾਬ ਹੋ ਗਈ ਹੈ, ਜਾਂ ਉਹਨੂੰ ਕੁਛ ਵੀ ਪ੍ਰੋਬਲਮ ਆਈ ਹੈ, ਇਹੀ ਉਹ ਮਾਂ ਪਿਓ ਨੂੰ ਗਲੇ ਲਗਾਉਂਦੇ ਨੇ। ਇਸ ਕਰਕੇ ਮਾਂ ਪਿਓ ਚੰਦਨ ਦਾ ਰੁੱਖ ਨੇ ਘਰ ਵਿੱਚ, ਦਾਦਾ ਦਾਦੀ ਨਾਨਾ ਨਾਨੀ ਚੰਦਨ ਦਾ ਪੇੜ ਨੇ, ਇਹਨਾਂ ਦੀ ਖੁਸ਼ਬੂ ਲੈਣੀ ਚਾਹੀਦੀ ਹੈ। ਇਹ ਖੁਸ਼ਬੂ ਉਹ ਨਹੀਂ ਲੈ ਪਾਉਂਦੇ ਨੇ ਕਿਉਂਕਿ ਮੋਸਟਲੀ ਮਾਂ ਪਿਓ ਵੀ ਆਪਣੇ ਨਾਨਾ ਨਾਨੀ ਦਾਦਾ ਦਾਦੀ ਜਾਂ ਨੂੰਹਾਂ ਖਾਸ ਤੌਰ 'ਤੇ ਆਪਣੀ ਸੱਸ ਕੋਲੋਂ ਖੁਸ਼ਬੂ ਨਹੀਂ ਲੈਂਦੀਆਂ ਨੇ, ਤਾਂ ਕਰਕੇ ਘਰ ਖਰਾਬ ਹੁੰਦਾ, ਬੱਚੇ ਉਹੀ ਉਹ ਗੱਲ ਕਾਪੀ ਕਰ ਲੈਂਦੇ ਨੇ। ਬਲੇਮ ਸਿਰਫ ਬੱਚੇ 'ਤੇ ਨਹੀਂ, ਸਾਡੇ 'ਤੇ ਵੀ ਆਉਂਦਾ ਕਿ ਅਸੀਂ ਵੀ ਸ਼ਾਇਦ ਚੰਦਨ ਦੀ ਖੁਸ਼ਬੂ ਨਹੀਂ ਲਈ। ਇੱਕ ਜ਼ਿੰਦਗੀ 'ਚ ਐਸਾ ਪੀਰੀਅਡ ਜ਼ਰੂਰ ਆਉਂਦਾ, ਖਾਸ ਤੌਰ 'ਤੇ ਐਡੋਲੋਸੈਂਸ, ਮੈਂ ਮੈਡੀਕਲ ਸਾਇੰਸ ਦੀ ਰਿਪੋਰਟ ਪੜ੍ਹ ਰਿਹਾ ਸੀ ਕਿ 13 ਤੋਂ 19 ਸਾਲ ਤੱਕ ਦੇ ਬੱਚੇ ਜੋ ਕੁਝ ਗੜਬੜ ਕਰਦੇ ਨੇ ਉਹਨਾਂ ਨੂੰ ਬਿਮਾਰ ਸਮਝੋ, ਉਹ ਬਿਮਾਰ ਨੇ, ਉਹਨਾਂ ਦੇ ਅੰਦਰ ਕੈਮੀਕਲ ਗਲਤ ਪ੍ਰੋਡਿਊਸ ਹੋ ਰਹੇ ਨੇ, ਇਸ ਕਰਕੇ ਉਹ ਐਕਸ਼ਨ ਐਜ ਕਰਦੇ ਨੇ, ਉਹਨਾਂ 'ਤੇ ਤਰਸ ਕਰੋ, ਉਹਨਾਂ ਨੂੰ ਪਿਆਰ ਕਰੋ, ਉਹਨਾਂ ਨੂੰ ਨੇੜੇ ਬਿਠਾਓ, ਉਹਨਾਂ ਦੇ ਸਾਹਮਣੇ ਚੰਗੇ ਗੁਣਾਂ ਦਾ ਡਿਸਪਲੇ ਕਰੋ। ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਬਖਾਣੀ ਹੈ, ਜਿੱਥੇ ਸੱਚ ਦੀ ਵਿਚਾਰ ਹੋਏਗੀ ਉਹਨੂੰ ਸਤਸੰਗਤ ਕਹਿੰਦੇ ਨੇ, ਇਸ ਕਰਕੇ ਉਹਨਾਂ ਨੂੰ ਸੱਚ ਦੀ ਸੰਗਤ ਵਿਖਾਓ। ਜੇ ਬੱਚਾ ਦੇਖਦਾ ਮੇਰੀ ਮਾਂ ਪਾਠ ਕਰਦੀ ਹੈ, ਗੁਰਦੁਆਰੇ ਜਾਂਦੀ ਹੈ, ਪਰ ਨਿੰਦਾ ਵੀ ਕਰਦੀ ਹੈ, ਸੱਸ ਨਾਲ ਨਫ਼ਰਤ ਵੀ ਕਰਦੀ ਹੈ, ਸਾਰੀਆਂ ਹੇਰਾ ਫੇਰੀਆਂ ਮੇਰੇ ਪਾਪੇ ਨਾਲ ਵੀ ਕਰਦੀ ਹੈ, ਤਾਂ ਫਿਰ ਉਹ ਬੱਚਾ ਗਲਤ ਸੰਗਤ ਲੈ ਲੈਂਦਾ, ਸਤਸੰਗਤ ਉਸਨੇ ਨਹੀਂ ਪ੍ਰਾਪਤ ਕੀਤੀ। ਮਿੱਤਰਾਂ ਦੀ ਸਲਾਹ ਨੂੰ ਅਹਿਮੀਅਤ ਦਿੰਦੇ ਨੇ, ਪਰ ਐਸੇ ਲੋਕਾਂ ਵਾਸਤੇ ਕਬੀਰ ਸਾਹਿਬ ਕਹਿੰਦੇ ਨੇ, ਸਾਕਤ ਤੇ ਸੂਕਰ ਭਲਾ ਰਾਖੇ ਆਛਾ ਗਾਓ। ਉਹ ਇਹ ਸਾਕਤ ਦਾ ਸੰਗ ਕਰਨ ਦੇ ਬਦਲੇ ਸੂਰ ਕੋਲੋਂ ਦੇਖ, ਕੋਈ ਉਹ ਸਾਫ ਸਫਾਈ ਕਰ ਦਿੰਦਾ, ਗੰਦਗੀ ਸਾਰੇ ਸ਼ਹਿਰ 'ਚ ਖਾ ਜਾਂਦਾ। ਸਾਕਤ ਤੇ ਸੂਕਰ ਭਲਾ ਰਾਖੇ ਆਛਾ ਗਾਉਂ, ਉਹ ਸਾਕਤ ਬੱਬਰਾ ਮਰ ਗਿਆ ਕੋਈ ਨਾ ਲੇਹ ਨਾਉ। ਜਿਹੜੇ 7 ਸਾਲ ਤੱਕ ਦੇ ਦੋਸਤ ਮਿੱਤਰ ਸੀ ਉਹ ਵਿਛੜ ਗਏ, ਜਿਹੜੇ ਟੀਨੇਜ ਤੱਕ ਦੋਸਤ ਮਿੱਤਰ ਸੀ ਉਹ ਵਿਛੜ ਗਏ, ਫਿਰ ਜਿਹੜੇ ਸਕੂਲ ਕਾਲਜ ਵਿੱਚ ਦੋਸਤ ਮਿੱਤਰ ਸੀ ਉਹ ਵੀ ਵਿਛੜ ਜਾਂਦੇ ਹੀ ਹਨ। ਕਦੇ ਐਨਾਲਾਈਜ਼ ਕਰਕੇ ਵੇਖ ਲੈਣਾ, ਜਿਹੜੇ ਨੌਜਵਾਨ ਬੱਚੇ ਨੇ ਦੇਖ ਲੈਣਾ, ਕਾਲਜ ਵਿੱਚ ਜਿਹੜੇ ਦੋਸਤ ਮਿੱਤਰ ਨੇ ਇਹ ਸਾਰੇ ਬਾਅਦ ਵਿੱਚ ਵਿਛੜ ਜਾਂਦੇ ਨੇ, ਕਿਉਂਕਿ ਹਰ ਕੋਈ ਆਪਣੇ ਆਪਣੇ ਜਿੱਥੇ ਜਿੱਥੇ ਉਹਨਾਂ ਦੀ ਕਿਰਤ ਕਾਜ ਹੁੰਦਾ ਉਹਦੇ ਮੁਤਾਬਕ ਸਾਰੇ ਵਿਛੜ ਜਾਂਦੇ ਨੇ। ਉਹਨਾਂ ਨੂੰ ਅਹਿਮੀਅਤ ਦੇਣ ਦੀ ਬਜਾਏ ਗੁਰਮੁਖ ਚੰਦਨ ਸਤਿਗੁਰ ਵਿਸਜਮ ਦੀ ਸੰਗਤ ਕਰਨੀ ਚਾਹੀਦੀ ਹੈ, ਮਾਂ ਪਿਓ ਤੋਂ ਦੂਰ ਨਹੀਂ ਜਾਣਾ ਚਾਹੀਦਾ। ਇੱਕ ਪੁਆਇੰਟ ਮੈਂ ਬਣਾਇਆ, ਮਨੁੱਖ ਜਿਸ ਦੀ ਅਹਿਮੀਅਤ ਸਮਝਦਾ ਹੈ ਨਾ, ਜਿਸ ਦੀ ਲੋੜ ਸਮਝਦਾ ਹੈ, ਜਿਸ ਦੀ ਉਹਦੇ ਮਨ ਅੰਦਰ ਰਿਕੁਆਇਰਮੈਂਟ ਹੈ, ਹੀ ਫੀਲਸ ਇਟ ਇਜ਼ ਵੈਰੀ ਇੰਪੋਰਟੈਂਟ, ਮਨੁੱਖ ਉਸ ਨੂੰ ਕਬੂਲਦਾ ਹੈ, ਜਿਸ ਦੀ ਅਹਿਮੀਅਤ ਹੈ ਉਸੇ ਨੂੰ ਪਛਾਣਦਾ ਹੈ। ਮਾਂ ਪਿਓ ਦੀ ਲੋੜ ਹੈ ਪਹਿਲੇ ਪਿਆਰ ਲਗਾਤਾਰ, ਦੂਜੇ ਮਾਏ ਬਾਪ ਕੀ ਸੁਧ, ਤਾਂ ਫਿਰ ਮਾਂ ਪਿਓ ਦੀ ਲੋੜ ਹੈ, ਮੇਰੇ ਵਾਸਤੇ ਕਮਾ ਕੇ ਲਿਆਓ, ਮੇਰਾ ਇਹ ਬੈਡਰੂਮ ਠੀਕ ਨਹੀਂ ਕੀਆ, ਮੇਰੇ ਕੋ ਬੁੱਕ ਚਾਹੀਏ, ਮੇਰੇ ਕੋ ਪੈਨ ਚਾਹੀਏ, ਮੇਰੇ ਕੋ ਇਹ ਕੱਪੜੇ ਚਾਹੀਏ, ਮੇਰਾ ਬਰਥਡੇ ਮਨਾਓ, ਮੇਰੇ ਦੋਸਤ ਫਰੈਂਡ ਆਏਗੇ, ਮੇਰਾ ਯੇ ਕਰੋ ਵੋ ਕਰੋ, ਮਾਂ ਪਿਓ ਦੀ ਲੋੜ ਹੈ। ਵੱਡੇ ਹੋ ਗਏ, ਫੀਸ ਲਾਓ, ਮੇਰੀ ਐਡਮਿਟ ਕਰਾਓ, ਮੇਰੇ ਕੋ ਟਿਊਟਰ ਲਗਵਾ ਦਿਓ, ਮਾਂ ਪਿਓ ਦੀ ਲੋੜ ਹੈ। ਮੇਰੇ ਕੋ ਛੋੜ ਕੇ ਆਓ, ਮੇਰੇ ਕੋ ਵਹਾਂ ਸੇ ਪਿਕਅਪ ਕਰੋ, ਮਾਂ ਪਿਓ ਦੀ ਲੋੜ ਹੈ। ਤਾਂ ਤੱਕ ਪਛਾਣ ਕਰਨੇ, ਜਿਉਂ ਹੀ ਆਪਣੇ ਪੈਰਾਂ ਤੇ ਖੜੇ ਹੁੰਦੇ ਨੇ ਬੱਚੇ। ਮਾਂ ਪਿਓ 2,000 ਰੁਪਏ ਤਨਖਾਹ ਲੈਂਦੇ ਸਨ, ਇਹ 50,000 ਜਾਂ 1,00,000 ਰੁਪਇਆ ਤਨਖਾਹ ਲੈ ਕੇ ਆਉਂਦੇ ਨੇ, ਜਾਂ ਬਿਜ਼ਨਸ ਜ਼ਿਆਦਾ ਕਮਾਉਂਦੇ ਨੇ, ਉਸ ਵੇਲੇ ਬੱਚੇ ਮਾਂ ਪਿਓ ਨੂੰ ਪਛਾਣਦੇ ਨਹੀਂ ਹਨ। ਕਿਤਨੇ ਅਫਸੋਸ ਦੀ ਗੱਲ ਹੈ, ਕਿਉਂਕਿ ਉਹਨੂੰ ਲੋੜ ਨਹੀਂ ਰਹੀ। ਜਿਸ ਦੀ ਅਹਿਮੀਅਤ ਨਹੀਂ ਹੈ, ਜਿਸ ਦੀ ਲੋੜ ਨਹੀਂ ਹੈ, ਮਨੁੱਖ ਉਸ ਨੂੰ ਪਛਾਣਦਾ ਹੀ ਨਹੀਂ ਹੈ। ਇਸ ਕਰਕੇ ਮਨੁੱਖ ਨੇ ਇਹ ਵੀ ਸੋਚ ਲਿਆ ਕਿ ਮੈਨੂੰ ਸੱਚ ਦੀ ਲੋੜ ਹੀ ਨਹੀਂ ਹੈ, ਝੂਠ ਦਾ ਬੋਲਬਾਲਾ ਹੈ ਤੇ ਝੂਠ ਨਾਲ ਮੈਂ ਜ਼ਿੰਦਾ ਰਹਿਣਾ, ਝੂਠ ਦੇ ਨਾਲ ਮੈਂ ਸਰਵਾਈਵ ਕਰਨਾ ਹੈ। ਭੈੜੇ ਦੀ ਸੰਗਤ ਕਰਕੇ ਮੈਂ ਭੈੜਾ ਬਣ ਜਾਵਾਂਗਾ ਤਾਂ ਮੈਂ ਸਰਵਾਈਵ ਕਰਾਂਗਾ, ਚੰਗਿਆਂ ਦੀ ਸੰਗਤ ਵਿੱਚ ਮੈਂ ਕਾਵਰਡ ਕਾਊਂਟ ਹੋ ਜਾਵਾਂਗਾ, ਮੈਂ ਸ਼ਰੀਫ ਕਾਊਂਟ ਹੋ ਜਾਵਾਂਗਾ, ਮੈਂ ਬੈਕਵਰਡ ਕਾਊਂਟ ਹੋ ਜਾਵਾਂਗਾ, ਮੈਨੂੰ ਡਮੀ ਲੋਕੀ ਕਹਿਣਗੇ, ਇਸ ਕਰਕੇ ਮੈਂ ਨਹੀਂ ਕਰਨਾ। ਤੇ ਲੋਕੀ ਇਸ ਕਰਕੇ ਸਤਿਗੁਰ ਨੂੰ ਪਛਾਣਦੇ ਨਹੀਂ ਹਨ। ਮਨੁੱਖ ਉਹਨੂੰ ਪਛਾਣਦਾ ਹੈ ਜਿਸ ਨੂੰ ਆਪਣੇ ਤੋਂ ਵੱਡਾ ਸਮਝ ਲੈਂਦਾ ਹੈ। ਇਹ ਜੌਨ ਇਬਰਾਹਿਮ, ਇਹ ਸ਼ਾਹਰੁਖ ਖਾਨ ਕਿਤਨੇ ਅੱਛੇ ਲੱਗ ਰਹੇ ਨੇ ਟੀਵੀ ਤੇ, ਆਪਣੇ ਤੋਂ ਵੱਡਾ ਸਮਝ ਲਿਆ। ਇਹ ਬਿਪਾਸ਼ਾ, ਇਹ ਐਸ਼ਵਰਿਆ ਰਾਏ, ਇਹ ਕਿਤਨੇ ਅੱਛੀ ਲੱਗ ਰਹੀ ਹੈ, ਲੋਕੀ ਮਿਲ ਰਹੇ ਹੈ, ਹਾਰ ਪਾ ਰਹੇ ਹੈ, ਸਿਲੈਬ੍ਰਿਟੀ ਹੈ, ਕਿਤਨੀ ਵਾਹ ਵਾਹ ਹੋ ਰਹੀ ਹੈ। ਸਕਰੀਨ ਦੇ ਪਿੱਛੇ ਜਿਤਨਿਆਂ ਨੂੰ ਅਸੀਂ ਸਿਲੈਬ੍ਰਿਟੀ ਕਾਊਂਟ ਕਰਦੇ ਰਹਿੰਦੇ ਹਾਂ, ਪਤਾ ਨਹੀਂ ਹੈ, ਪਰ ਸਾਡੇ ਬੱਚੇ ਨੇ ਉਹਨੂੰ ਵੱਡਾ ਵੱਡਾ ਸਮਝ ਲਿਆ, ਉਹਦਾ ਲੈ ਲਿਆ। ਪਰ ਗੁਰੂ ਪਾਤਸ਼ਾਹ ਸਾਨੂੰ ਪਤਾ ਕੀ ਕਹਿੰਦੇ ਨੇ, ਕਿਹਨੂੰ ਵੱਡਾ ਸਮਝ, ਆਸਾ ਕੀ ਵਾਰ, ਕਹਿੰਦੇ ਨੇ ਸਤਿਗੁਰ ਵੱਡਾ ਕਰ ਸਲਾਈ ਹੈ। ਕਿਆ ਗੁਰੂ ਪਾਤਸ਼ਾਹ ਨੇ ਮੇਲ ਜੋੜਿਆ, ਮੈਨੂੰ ਸ਼ਬਦ ਸਮਝ ਆਇਆ ਤੇ ਮੈਂ ਤੁਹਾਡੇ ਨਾਲ ਇਹ ਪੁਆਇੰਟ ਬਣਾ ਲਿਆ ਕਿ ਜਿਸ ਦੀ ਅਹਿਮੀਅਤ ਹੋਏ ਉਸ ਨੂੰ ਵੱਡਾ ਕਰਕੇ ਸਮਝਦੇ ਹੈ ਲੋਕੀ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਨੂੰ ਵੱਡਾ ਸਮਝ, ਵਿਜ਼ਡਮ ਨੂੰ, ਸੱਚ ਦੀ ਨੌਲੇਜ ਨੂੰ, ਸਤਿਗੁਰ ਵੱਡਾ ਕਰ ਸਲਾਈ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮੇਲੇ ਤਾਂ ਨਦਰੀ ਆਈਆਂ, ਜਾਤੀ ਸਪਾਣਾ ਮਨ ਵਸਾਈਆਂ, ਕਰ ਹੁਕਮ ਮਸਤਕ ਹੱਥ ਧਰ। ਅੱਗੋਂ ਕੀ ਫਾਇਦਾ ਹੋਇਆ, ਵਿੱਚੋਂ ਮਾਰ ਕੱਢੀਆਂ ਬਰਿਆਈਆਂ। ਜਿਸ ਨੂੰ ਤੂੰ ਵੱਡਾ ਸਮਝਦਾ ਰਹਿੰਦਾ ਉਹਨੂੰ ਦੇਖ ਕੇ ਤਾਂ ਤੈਨੂੰ ਨੰਗੇਜ਼ ਵਾਲੇ ਕੱਪੜੇ, ਸ਼ਰਾਬ ਔਰ ਗੰਦਗੀ ਵਾਲੇ ਕੰਮ ਸਿੱਖਣੇ ਆ ਗਏ। ਪਰ ਜਿਸ ਨੂੰ ਵੱਡਾ ਸਮਝਣਾ ਸੀ ਉਹਨੂੰ ਸਮਝੇਗਾ ਤੇ ਪਤਾ ਕੀ ਹੋਏਗਾ, ਸਤਿਗੁਰ ਵੱਡੇ ਨੂੰ ਸਮਝਣ ਦੇ ਨਾਲ, ਉਹਦਾ ਸੰਗ ਕਰਨ ਦੇ ਨਾਲ ਕੀ ਹੋਏਗਾ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਕਰ ਦੇਗਾ ਸਤਿਗੁਰ। ਇਸ ਕਰਕੇ ਵੱਡੇ ਦਾ ਸੰਗ ਕਰ, ਜਿਹਦੇ ਕੋਲ ਚੰਗੇ ਗੁਣ ਹਨ। ਆਪਣੇ ਤੋਂ ਮਜ਼ਬੂਤ ਦੀ ਵੈਲਿਊ ਲੈਂਦੇ ਹਾਂ, ਆਪਣੇ ਤੋਂ ਵੱਡੇ ਦੀ ਵੈਲਿਊ ਲੈਂਦੇ ਹਾਂ, ਹਮੇਸ਼ਾ ਮਜ਼ਬੂਤ ਦਾ ਅਸਰ ਕਮਜ਼ੋਰ ਉੱਤੇ ਹੁੰਦਾ ਹੈ। ਇਹ ਸਾਡੇ ਸਾਰਿਆਂ 'ਤੇ ਟੁੱਕਦਾ ਹੈ। ਹੁਣ ਅਸੀਂ ਸੋਚਣਾ ਹੈ ਕਿ ਜੇ ਮੈਂ ਭੈੜੇ ਕਿਰਦਾਰ ਦਾ ਮਜ਼ਬੂਤ ਹਾਂ ਤਾਂ ਮੈਂ ਗੁਰਦੁਆਰੇ, ਮੰਦਿਰ, ਮਸਜਿਦ, ਸੁਖਮਨੀ, ਕੀਰਤਨ, ਅਖੰਡ ਪਾਠ, ਰਹਿਣ ਸਬਾਈ ਸਭ ਜਗ੍ਹਾ ਜਾ ਕੇ ਵੀ ਉੱਥੇ ਦਾ ਅਸਰ ਨਹੀਂ ਲਵਾਂਗਾ, ਕਿਉਂਕਿ ਮੈਂ ਭੈੜਾ ਮਜ਼ਬੂਤ ਹਾਂ। ਲੇਕਿਨ ਜੇਕਰ ਮੈਂ ਚੰਗਾ ਮਜ਼ਬੂਤ ਬਣਨਾ ਹੈ ਤਾਂ ਮੈਨੂੰ ਭੈੜੇ ਵਾਲੇ ਪਾਸੋਂ ਕਮਜ਼ੋਰ ਹੋਣਾ ਚਾਹੀਦਾ ਹੈ, ਸੋ ਦੈਟ ਕਿ ਉਹਦਾ ਅਸਰ ਮੇਰੇ 'ਤੇ ਹੋ ਜਾਏ। ਜੇ ਸੱਚ ਦੀ ਸੰਗਤ ਵਿੱਚ ਗਏ ਹਾਂ, ਜੇ ਉਹਦਾ ਅਸਰ ਮਨ ਨੇ ਲੈ ਲਿਆ ਹੈ ਤਾਂ ਮਨੋ ਸੰਗਤ ਕੀਤੀ ਹੈ, ਵਰਨਾ ਸਿਰਫ ਸਰੀਰ ਗਿਆ ਸੀ। ਸਰੀਰ ਸੱਚ ਦੀ ਸੰਗਤ ਵਿੱਚ ਜਾ ਕੇ ਸੱਚ ਦੀ ਸੰਗਤ ਨਹੀਂ ਲੈਂਦਾ, ਇਸੇ ਕਰਕੇ ਗੁਰੂ ਪਾਤਸ਼ਾਹ ਨੇ ਸਿੱਖੀ ਸਿੱਖਿਆ ਗੁਰ ਵਿਚਾਰ ਨਾਲ ਜੋੜਿਆ। ਸਰੀਰਕ ਸਤਿਗੁਰੂ ਨੂੰ ਕਾਟ ਮਾਰ ਦਿੱਤੀ ਗਈ, ਸਤਿਗੁਰ ਦੀ ਮੈਸੇਜ ਵਿੱਚ ਕੇਵਲ ਸੁਰਤ ਸ਼ਬਦ ਦਾ ਮੇਲ ਸਿਖਾਇਆ ਗਿਆ, ਕੇਵਲ ਸ਼ਬਦ ਗੁਰੂ ਸੁਰਤ ਧਿਨ ਚੇਲਾ ਨੂੰ ਜੋੜਿਆ ਗਿਆ ਕਿ ਸ਼ਬਦ ਗੁਰੂ ਹੁੰਦਾ ਹੈ ਤੇ ਸੁਰਤ ਇਸ ਤੋਂ ਗਿਆਨ ਲੈਂਦੀ ਹੈ। ਸੁਰਤ ਮਤ ਮਨ ਬੁੱਧੇ ਦੀ ਸੰਗਤ ਕਰਦੇ ਨੇ, ਸਰੀਰ ਨਹੀਂ ਕਰਦਾ ਹੈ। ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਵਾਸ ਨਾ ਪਰਿਆਰੇ। ਗੁਰੂ ਨਾਨਕ ਜੀ ਨੂੰ ਦੇਖਣ ਦੀ ਗੱਲ ਨਹੀਂ ਚੱਲ ਰਹੀ, ਕਹਿ ਰਹੇ ਨੇ ਜਿਸਨੇ ਗੁਰ ਨਾਨਕ ਜੀ ਕਹਿੰਦੇ ਨੇ ਜਿਸਨੇ ਗੁਰ ਗਿਆਨ ਸੁਣ ਲਿਆ ਨਾ ਮਨ ਕਰਕੇ, ਤਾਂ ਉਹ ਫਿਰ ਪੇਖਿਆ ਉਸਨੂੰ ਦੇਖਣਾ ਅੱਖਾਂ ਦੀ ਸਮਝ ਵੀ ਆ ਜਾਂਦੀ ਹੈ, ਫਿਰ ਉਹ ਜਨਮ ਮਰਨ ਵਿੱਚ ਗਰਵਾਸ ਵਿੱਚ ਨਹੀਂ ਪੈਂਦਾ। ਅਸੀਂ ਸਾਕਤ ਦੇ ਇੱਕ ਪੁਆਇੰਟ ਨੂੰ ਹੋਰ ਵਿਚਾਰ ਲਈਏ ਕਿ ਅਸੀਂ ਸਾਕਤ ਹਾਂ ਕਿ ਨਹੀਂ। ਜਦੋਂ ਸਾਨੂੰ ਕਿਸੇ ਕਮਜ਼ੋਰ ਉੱਤੇ, ਕਿਸੇ ਡਿੱਗਣ ਵਾਲੇ ਉੱਤੇ, ਕਿਸੇ ਦੀ ਗਰੀਬੀ ਉੱਤੇ, ਕਿਸੇ ਦਾ ਨੁਕਸਾਨ ਹੋ ਜਾਣ ਤੇ, ਕਿਸੇ ਦੇ ਧੀ ਭੈਣ ਖਰਾਬ ਹੋ ਜਾਣ ਤੇ, ਕਿਸੇ ਦੇ ਕਿਸੇ ਵੀ ਨੈਗੇਟਿਵ ਦੇ ਕਾਰਨ ਉਹਦੇ ਤੇ ਜੇ ਸਾਨੂੰ ਹਾਸਾ ਆਉਂਦਾ ਨਾ, ਅਸੀਂ ਸਾਕਤ ਹਾਂ। ਅਵਰਨ ਹਸਤ ਆਪ ਹੈ ਕਾਨੇ, ਹੋਰਾਂ ਤੇ ਹੱਸਦਾ ਆਪ ਹੈ ਕਾਣਾ। ਕਬੀਰ ਸਾਹਿਬ ਕਹਿੰਦੇ ਨੇ ਤਿੰਨਕੋ ਦੇਖ ਕਬੀਰ ਲੱਜਿਆ ਨਹੀਂ। ਕਬੀਰ ਨੂੰ ਸ਼ਰਮ ਆ ਜਾਂਦੀ ਹੈ ਉਹਨਾਂ ਨੂੰ ਵੇਖ ਕੇ ਕਿ ਲੋਕ ਦੂਜਿਆਂ 'ਤੇ ਹੱਸਦੇ ਨੇ, ਆਪ ਕਾਣੇ ਨੇ। ਜਦੋਂ ਵੀ ਅਸੀਂ ਦੂਜਿਆਂ 'ਤੇ ਹੱਸੀਏ ਨਾ, ਸਮਝ ਲੈਣਾ ਕਿ ਅਸੀਂ ਕਾਣੇ ਹਾਂ ਔਰ ਅਸੀਂ ਸਾਕਤ ਹਾਂ। ਅਤੇ ਗੁਰੂ ਪਾਤਸ਼ਾਹ ਕਬੀਰ ਸਾਹਿਬ ਦੀ ਰਚਨਾ ਤੋਂ ਇਸ ਸ਼ਬਦ ਵਿੱਚ ਕਹਿੰਦੇ ਨੇ, ਹਰ ਜਸ ਸੁਣੈ ਨਾ ਹਰ ਜਸ ਗਾਵੈ, ਬਾਤਨ ਹੀ ਅਸਮਾਨ ਗਿਰਾਵੈ। ਇਹਨਾਂ ਲੋਕਾਂ ਨੂੰ ਕੀ ਕਹੀਏ, ਐਸੇ ਲੋਕਾਂ ਸੇ ਉਹ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ, ਤਿੰਨ ਤੇ ਸਦਾ ਡਰਾਨੇ ਰਹੀਏ। ਇਸ ਸਾਕਤ ਦੀ ਨਿਸ਼ਾਨੀ ਹੈ। ਗੱਲਾਂ ਨਾਲ ਰੱਬ ਬਾਰੇ ਵੀ ਸਭ ਕੁਝ ਪਤਾ ਹੈ, ਗੱਲਾਂ ਨਾਲ ਸਵਰਗ ਵੀ ਪਹੁੰਚਾ ਦੇਣਗੇ, ਗੱਲਾਂ ਨਾਲ ਸਾਰਾ ਕੁਝ ਕਰ ਦੇਣਗੇ, ਪਰ ਸੱਚਾ ਜੀਵਨ ਨਹੀਂ ਹੈ। ਦੂਜੇ 'ਤੇ ਹੱਸਣਾ, ਦੂਜੇ ਨੂੰ ਠਿੱਠ ਕਰਨਾ, ਦੂਜੇ ਦਾ ਮਜ਼ਾਕ ਉਡਾਉਣਾ, ਦੂਜੇ ਨੂੰ ਟੌਂਟ ਕਰਨਾ, ਕੁੜੀ ਵਾਲਿਆਂ ਨੂੰ ਹੋਰ ਬਰਬਾਦ ਕਰਕੇ ਰੱਖ ਦੇਣਾ, ਕਿੱਥੇ ਮੁੰਡੇ ਵਾਲਿਆਂ ਨੂੰ ਬਰਬਾਦ ਕਰਕੇ ਰੱਖ ਦੇਣਾ, ਇਹ ਸਾਰੀਆਂ ਜਿਤਨੀਆਂ ਹੋਰਾਂ ਉੱਤੇ ਹੱਸਣ ਵਾਲੀਆਂ ਕਿਰਿਆਵਾਂ ਨੇ ਨਾ, ਇਹ ਸਾਕਤ ਦੀਆਂ ਕਿਰਿਆਵਾਂ ਨੇ। ਹੁਣ ਇੱਕ ਸ਼ਬਦ ਪੜ੍ਹਿਆ ਜਾਂਦਾ, ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭਰਮ ਝੋਟਾ ਖਾਵੈ। ਇਸ ਸ਼ਬਦ ਦੇ ਅਰਥ ਜ਼ਰੂਰ ਸਾਂਝੇ ਕੀਤੇ ਜਾਣ, ਕਿਉਂਕਿ ਲੋਕ ਸਮਝਦੇ ਨੇ ਕਿ ਚੰਗੇ ਭਾਗ ਹੋਣਗੇ ਤੇ ਚੰਗੀ ਸੰਗਤ ਕਰ ਲਵਾਂਗੇ। ਦੇਖੋ ਜੀ, ਬਾਣੀ 'ਚ ਹੈ ਬਿਨ ਭਾਗਾਂ ਸਤਸੰਗ ਨਾ ਲੱਭੈ। ਜਿਨ੍ਹਾਂ ਨੂੰ ਅਰਥ ਨਾ ਆਉਂਦੇ ਹੋਣ ਨਾ, ਉਹ ਗਲਤ ਮਲਤ ਕਰ ਦਿੰਦੇ ਨੇ, ਸਿਰਫ ਇੱਕੋ ਗੱਲ ਵਿੱਚੋਂ ਸਮਝ ਨਹੀਂ ਆਉਂਦੀ ਹੈ। ਮੈਨੂੰ ਯਾਦ ਹੈ ਅਸੀਂ ਅਮਰੀਕਾ ਇੱਕ ਮਲਟੀ ਸਟੋਰੀ ਬਿਲਡਿੰਗ 'ਤੇ ਚੜ੍ਹਨਾ ਸੀ, ਸਾਨੂੰ 16ਵੀਂ ਮੰਜ਼ਿਲ 'ਤੇ ਜਿਨ੍ਹਾਂ ਦੇ ਘਰ ਜਾਣਾ ਸੀ, ਉਹਨਾਂ ਨੇ ਕਿਹਾ ਤੁਸੀਂ ਆਉਣਾ ਅਤੇ ਤੁਸੀਂ ਬਿਲਡਿੰਗ ਦੀ ਲਿਫਟ ਦੇ ਥੱਲੇ ਪਹੁੰਚ ਕੇ ਪਹਿਲਾਂ ਤੁਸੀਂ ਐਵਲਾ ਸਟਾਰ ਦਾ ਬਟਨ ਦਬਾਉਣਾ, ਉਹ ਬਟਨ ਦਬਾ ਕੇ ਫਿਰ ਉਸ ਤੋਂ ਬਾਅਦ ਤੁਸੀਂ 16 ਨੰਬਰ ਦਬਾਉਣਾ। ਜੇ ਸਿੰਪਲੀ 16 ਨੰਬਰ ਦਬਾਓਗੇ ਨਾ ਤਾਂ ਲਿਫਟ ਨਹੀਂ ਖੁੱਲ੍ਹੇਗੀ। ਸਾਨੂੰ ਇਹ ਗੱਲ ਭੁੱਲ ਗਈ, ਸਾਰੀ ਦੁਨੀਆ ਜਾਣਦੀ ਹੈ ਲਿਫਟ ਅੰਦਰ ਐਂਟਰ ਕਰੋ, 16 ਦਬਾਓ, 16 'ਤੇ ਗਏ। ਲੇਕਿਨ ਉਹਨਾਂ ਨੇ ਸਿਕਿਉਰਿਟੀ ਪਰਪਸ ਲਈ ਪਹਿਲਾਂ ਸਟਾਰ ਦਬਾਉਣਾ ਰੱਖਿਆ ਹੋਇਆ ਸੀ। ਸਾਡੇ ਘਰ ਦੇ ਇੱਕ ਮੈਂਬਰ, ਦੋ ਮੈਂਬਰ, ਅਸੀਂ 8 ਮੈਂਬਰ ਐਂਟਰ ਹੋਏ, ਵਾਰੀ ਸੀ। ਹਰ ਕਿਸੇ ਨੇ ਕਿਹਾ 16 ਦਬਾ ਨਾ, ਹਰ ਕਿਸੇ ਨੇ 16 ਦਬਾਇਆ। ਪਰ ਅਚਾਨਕ ਉਹਨਾਂ ਦੇ ਘਰ ਦਾ ਕੋਈ ਮੈਂਬਰ ਆ ਗਿਆ, ਉਹਨੇ ਕਿਹਾ 16 ਤਾਂ ਅਪਲਾਈ ਹੋਏਗਾ ਜੇ ਪਹਿਲਾਂ ਸਟਾਰ ਦਬਾਓ। ਸਿਰਫ ਇੱਕ ਪੁਆਇੰਟ ਦਬਾਉਣ ਨਾ ਦੇ ਕਾਰਨ ਸਿਸਟਮ ਡਸ ਨਾਟ ਵਰਕ। ਇਸ ਤਰ੍ਹਾਂ ਹੀ ਜ਼ਿੰਦਗੀ ਵਿੱਚ ਸਾਨੂੰ ਉਹਨਾਂ ਦੇ ਜੇ ਸਹੀ ਅਰਥ ਠੀਕ ਢੰਗ ਨਾਲ ਸਮਝ ਨਹੀਂ ਆਏ ਹੁੰਦੇ ਨੇ ਨਾ, ਤਾਂ ਸਿਸਟਮ ਡਸ ਨਾਟ ਵਰਕ, ਇਟ ਡਸ ਨਾਟ ਅਪਲਾਈ ਔਨ ਅਸ, ਸਾਡੇ 'ਤੇ ਅਪਲਾਈ ਨਹੀਂ ਕਰਦਾ ਹੈ ਸਾਨੂੰ ਉਹਨਾਂ ਦੇ, ਕਿਉਂਕਿ ਸਾਨੂੰ ਉਹਨਾਂ ਦੇ ਅਰਥ ਸਮਝ ਨਹੀਂ ਆ ਰਹੇ ਹੁੰਦੇ ਹਨ, ਤਾਂ ਹੀ ਸਾਨੂੰ ਭੁਲੇਖਾ ਪੈ ਜਾਂਦਾ ਹੈ, ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਜਿਵੇਂ ਹਾਥੀ ਦੇ ਨਾਲ ਕੀੜੀ ਦੀ ਮਿੱਤਰਤਾ ਹੋ ਗਈ, ਯਾਰੀ ਹੋ ਗਈ, ਪਰ ਜਦੋਂ ਕੀੜੀ ਨੇ ਹਾਥੀ ਨੂੰ ਕਿਹਾ ਵੀ ਹੁਣ ਸਾਨੂੰ ਵਿਆਹ ਕਰਾ ਲੈਣਾ ਚਾਹੀਦਾ, ਘਰ ਵਾਲੇ ਗੁੱਸਾ ਕਰਨ ਗਿਆ, ਕਰਾ ਲਈਏ, ਤਾਂ ਦੋਨਾਂ ਨੇ ਨੱਸ ਕੇ ਵਿਆਹ ਕਰਾ ਲਿਆ। ਲੇਕਿਨ ਵਿਆਹ ਦੀ ਪਹਿਲੀ ਰਾਤ ਹੀ ਸੁਹਾਗਰਾਤ ਵਾਲੇ ਦਿਨ ਹਾਥੀ ਮਰ ਗਿਆ। ਤਾਂ ਜਿੱਥੇ ਮੈਂ ਜੋਕ ਪੜ੍ਹਿਆ ਨਾ ਥੱਲੇ, ਉੱਥੇ ਮੋਰਲ ਲਿਖਿਆ ਹੋਇਆ ਸੀ ਕਿ ਕੀੜੀ ਰੋ ਰੋ ਕੇ ਹਾਥੀ ਦੇ ਗ੍ਰੇਵ, ਹਾਥੀ ਦੀ ਕਬਰ ਵਿੱਚ ਨਾ ਮਿੱਟੀ ਪਾ ਰਹੀ ਸੀ। ਕਹਿੰਦੀ ਹੈ, ਏਕ ਰਾਤ ਕੀ ਸ਼ਾਦੀ, ਸਾਰੀ ਉਮਰ ਮਿੱਟੀ ਡਾਲਤੀ ਰਹੂੰਗੀ ਤਾਂ ਤੇਰੀ ਕਬਰ ਨਹੀਂ ਭਰੇ।